ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੂ ਜਿਹ ਸਿਮਰਤ ਗਨਕਾਸੀ ਉਦਰੀ ਤਾਕੂ ਜਸ ਉਰ ਧਾਰੂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੂ ਜਿਹ ਸਿਮਰਤ ਗਨਕਾਸੀ ਉਦਰੀ ਤਾਕੂ ਜਸ ਉਰ ਧਾਰੂ ਰਹਾਉ ਅਟਲ ਭਇਉ ਧਰੂਵ ਜਾ ਕੈ ਸਿਮਰਨ ਆਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦੁਖ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਉ ਵਰਣ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਬਾਪੇ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨਾ ਤੈ ਭੀ ਉਤਰਹਿ ਪਾਰਾ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨਾ ਤੈ ਭੀ ਉਤਰਹਿ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਹਰੀ ਜਸ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਤਸੋਂ ਮੁਬਾਰਕ ਇਹ ਹੁਕਮ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਇਸ ਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਭਾਗਾਂ ਵਾਲੀਆਂ ਨੇ ਉਹ ਰੂਹਾਂ ਭਾਗਾ ਸਮਾਂ ਪ੍ਰਾਪਤ ਹੁੰਦਾ। ਵੱਡੇ ਭਾਗ ਹੋਣ ਤੇ ਇਹ ਸਤਸੰਗ ਪ੍ਰਾਪਤ ਹੁੰਦਾ ਔਰ ਫਿਰ ਉਸ ਸਥਾਨ ਤੇ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਸਥਾਨ ਜਦੋਂ ਵੀ ਕੋਈ ਆਉਂਦਾ ਹੈ ਤੇ ਰਸਨਾ ਤੋਂ ਇਹ ਸ਼ਬਦ ਨਿਕਲਦੇ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਕਿਸੇ ਨੇ ਸ਼ੰਕਾ ਵੀ ਪ੍ਰਗਟ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਤੇ ਕਹਿਣ ਲੱਗੇ ਪਾਤਸ਼ਾਹ ਇਹ ਤੁਸੀਂ ਮੰਦਰ ਤੇ ਹਰੀ ਦਾ ਬਣਾਇਆ ਮੰਦਰ ਤੇ ਹਰੀ ਦਾ ਪਰ ਇੱਥੇ ਆਉਣ ਵਾਲਿਆਂ ਦੇ ਤੇ ਰਸਨਾ ਤੋਂ ਧੰਨ ਹਰੀ ਨਿਕਲਣਾ ਚਾਹੀਦਾ ਸੀ ਮੰਦਰ ਵਾਹਿਗੁਰੂ ਦਾ ਆਉਣ ਵਾਲਿਆਂ ਦੀ ਰਸਨਾ ਤੋਂ ਧੰਨ ਵਾਹਿਗੁਰੂ ਨਿਕਲਣਾ ਚਾਹੀਦਾ ਸੀ ਇੱਥੇ ਹਰੀ ਦਾ ਨਾਮ ਆਉਣਾ ਚਾਹੀਦਾ ਸੀ ਪਰ ਪਾਤਸ਼ਾਹ ਕਮਾਲ ਦੀ ਗੱਲ ਹੈ ਜਿਹੜਾ ਵੀ ਇੱਥੇ ਆਉਂਦਾ ਕਹਿੰਦੇ ਨੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਹਦਾ ਕੀ ਕਾਰਨ ਤੇ ਮੇਰੇ ਪਾਤਸ਼ਾਹ ਜੀ ਨੇ ਹੱਸ ਕੇ ਕਿਹਾ ਕਹਿਣ ਲੱਗੇ ਹਰ ਜੀ ਉਹ ਨਾਮ ਭਰਿਓ ਰਾਮਦਾਸ ਉਸ ਹਰੀ ਦਾ ਨਾਮ ਹੀ ਰਾਮਦਾਸ ਪੈ ਗਿਆ ਉਸ ਮਾਲਕ ਨੇ ਆਪ ਹੀ ਇਸ ਤਨ ਨੂੰ ਧਾਰਨ ਕਰ ਲਿਆ ਉਸ ਪਾਵਨ ਅਸਥਾਨ ਤੇ ਅੱਜ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਔਰ ਸਤਿਗੁਰੂ ਜੀ ਨੇ ਜੋ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿਆਗ ਵੈਰਾਗ ਔਰ ਅਨੁਰਾਗ ਦੀ ਮੂਰਤ ਮੇਰੇ ਪਾਤਸ਼ਾਹ ਜੀ ਨੇ ਸੋਰਠ ਰਾਗ ਅੰਦਰ ਇਹ ਅੱਜ ਦਾ ਮੁਬਾਰਕ ਹੁਕਮਨਾਮਾ ਬਖਸ਼ਿਸ਼ ਕੀਤਾ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 632 ਤੇ ਸੁਭਾਇਮਾਨ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਿੰਨੀ ਵੀ ਬਾਣੀ ਹੈ ਇਹ ਹਿੰਦੀ ਭਾਸ਼ਾ ਵਿੱਚ ਹੈ 59 ਸ਼ਬਦ ਨੇ 57 ਸਲੋਕ ਨੇ ਪਾਤਸ਼ਾਹ ਜੀ ਦੇ ਔਰ ਬਾਰ ਬਾਰ ਮਨ ਨੂੰ ਸੰਬੋਧਨ ਕੀਤਾ ਗਿਆ ਕਿਉਂਕਿ ਜ਼ਿੰਦਗੀ ਦਾ ਡਰਾਈਵਰ ਜਿਹੜਾ ਹੈ ਮਨ ਹੀ ਹੈ ਮਨ ਦੇ ਪਿੱਛੇ ਹੀ ਇਹ ਸਾਰਾ ਜੀਵਨ ਜਿਹੜਾ ਇਹ ਤੁਰਦਾ ਹੈ ਮਨ ਜਿਸ ਪਾਸੇ ਲੈ ਗਿਆ ਔਰ ਮਨ ਨੂੰ ਕੰਟਰੋਲ ਕਰਨਾ ਵੀ ਬੜਾ ਔਖਾ ਹੈ ਬਹੁਤ ਕਠਿਨ ਹੈ ਮਨ ਨੂੰ ਕੰਟਰੋਲ ਕੀਤਾ ਜਾਏ ਕਈ ਵਾਰੀ ਮਨੁੱਖ ਨੂੰ ਇਹ ਭਰਮ ਪੈ ਜਾਂਦਾ ਹੈ ਕਿ ਮਨ ਕੰਟਰੋਲ ਵਿੱਚ ਆ ਗਿਆ ਭਰਮ ਤੇ ਪੈ ਜਾਂਦਾ ਪਰ ਜਦੋਂ ਕਿਤੇ ਕੋਈ ਐਸੀ ਸੰਗਤ ਮਿਲ ਜਾਂਦੀ ਹੈ ਨਾ ਫਿਰ ਪਤਾ ਲੱਗਦਾ ਕਿ ਨਹੀਂ ਐਵੇਂ ਭੁਲੇਖਾ ਹੀ ਸੀ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਉਹਨਾਂ ਦਾ ਗ੍ਰੰਥ ਹੈ ਬੀਚਕ ਉਹਦੇ ਵਿੱਚ ਉਹ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਕਬੀਰ ਮੈਂ ਜਾਣਿਓ ਮਨ ਮਰ ਗਇਓ ਅਜ ਸੋ ਮਰਿਓ ਨਾ ਕਹਿੰਦੇ ਨੇ ਮੈਂ ਸਮਝਿਆ ਸੀ ਕਿ ਮਨ ਮਰ ਗਿਆ ਪਰ ਨਹੀਂ ਸਮਝ ਆਈ ਇਹ ਵੀ ਅਜੇ ਨਹੀਂ ਮਰਿਆ ਕਿਉਂ ਕਿਵੇਂ ਪਤਾ ਲੱਗ ਗਿਆ ਬਾਰਿਸ਼ ਪੜੀ ਕੁਸੰਗ ਕੀ ਦਾਦਰ ਜਿਉਂ ਗਰੜਾਏ ਤੁਸੀਂ ਕਦੇ ਵੇਖਿਆ ਜਦੋਂ ਔੜ ਲੱਗੀ ਹੁੰਦੀ ਹੈ ਨਾ ਤੇ ਉਦੋਂ ਇੰਜ ਲੱਗਦਾ ਕਿ ਜਿਹੜੀ ਡੱਡੂ ਜਾਤੀ ਹੈ ਨਾ ਇਹ ਤੇ ਬਿਲਕੁਲ ਖਤਮ ਹੀ ਹੋ ਗਈ ਹੈ ਇਹ ਤੇ ਮਾਰੀ ਗਏ ਮੁੱਕੀ ਗਏ ਨੇ ਪਰ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਬਾਰਿਸ਼ ਪੈਂਦੀ ਹੈ ਤੇ ਉਦੋਂ ਪਤਾ ਨਹੀਂ ਲੱਗਦਾ ਫਿਰ ਕਿੱਥੋਂ ਨਿਕਲ ਕੇ ਤੇ ਇੰਨੇ ਛੱਪੜਾਂ ਦੇ ਕੰਢਿਆਂ ਦੇ ਉੱਤੇ ਢੇਰ ਹੀ ਲੱਗ ਜਾਂਦੇ ਨੇ ਇਸੇ ਤਰ੍ਹਾਂ ਕਹਿੰਦੇ ਨੇ ਜਦੋਂ ਕੁਸੰਗ ਦੀ ਬਾਰਿਸ਼ ਪੈਂਦੀ ਹੈ ਨਾ ਤੇ ਫਿਰ ਪਤਾ ਲੱਗਦਾ ਕਿ ਮਨ ਮਰਿਆ ਨਹੀਂ ਇਹ ਫਿਰ ਡੱਡੂ ਦੀ ਤਰ੍ਹਾਂ ਆਪ ਹੀ ਗਰੜਾਉਣ ਲੱਗ ਪੈਂਦਾ ਆਪ ਹੀ ਬੋਲਣ ਲੱਗ ਪੈਂਦਾ ਇਹਦਾ ਮਤਲਬ ਅਜੇ ਮਰਿਆ ਨਹੀਂ ਇੱਕ ਭਰਮ ਹੈ ਇਸ ਨੂੰ ਮਾਰਨ ਵਾਸਤੇ ਇਹਨੂੰ ਕੰਟਰੋਲ ਵਿੱਚ ਕਰਨ ਵਾਸਤੇ ਸਤਿਗੁਰੂ ਜੀ ਬਾਰ ਬਾਰ ਪ੍ਰੇਰਣਾ ਕਰਦੇ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਨਾਮ ਤੇ ਜ਼ੋਰ ਦਿੰਦੇ ਨੇ ਨਾਮ ਦੀ ਮਹਿਮਾ ਤੇ ਜ਼ੋਰ ਦਿੰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਅਸੀਂ ਪੜ੍ਹਨੇ ਹਾਂ गाथा बाणी अंदर ते मेरे साहब जी बख्शिश करदे ने कहिंदे ने सिमरणं गोबिंद नाम उदरणं कुल समूहणे कहिंदे ने जेड़े उस गोबिंद दा नाम जपदे ने सिमरण है नाम सिमरण है ते किदा सिमरण है उस गोबिंद दा जिसने इस धरती नू बनाया है गोत भाव है धरती गोबिंद गो धरती दा जो रक्षक है बनाण वाला है उस गोबिंद दा नाम सिमरण है ते इहदे नाल होवेगा कई कहिंदे ने उदरणं कुल समूहणे कहिंदे ने कई कुला जेड़ियां ने ना वह तर जांदियां ने ये नाम सिमरण दे नाल इक वारी आखो सतनाम श्री वाहे कई कुला दा उधार हो जांदा है नाम सिमरण दे नाल उदरणं कुल समूहणे पर कित्थों मिलदा है लभदियां साध संगेण नानक वड भागी पेट अंत दर्शने कहिंदे ने कि इह लभदा कित्थों है लभदा साध संगत विचों गुरु की संगत विचों नाम मिलदा है गुरु दी संगत करनी पैंदी है फिर नाम दी प्राप्ति हुंदी है पर साहिब जी कहिंदे ने नानक वड भाग पेट अंत दर्शने वड भागी कहिंदे ने जिन्हां दे वड्डे भाग होण उन्हां नूं इह सत संगत दा दर्शन नसीब हुंदा है भागां वाले ने जिन्हां नूं इह सत संग दीआं घड़ियां नसीब हुंदीआं ने जिथे आ के नाम दी दात प्राप्त हुंदी है तो अज दा जो मुबारक हुक्मनामा है ना इहदे विच पातशाह जी बख्शिश करदे ने नाम दी महिमा जिन्ना जिन्ना ने नाम जपया है वो भावें इखलाक तो गिरिया मनुख भी होवे पर जे एक वारी नाम नाल जुड़ गया हिरदे विच नाम वस गया ते नाम सारे पाप धो के उसनू पवित्र कर देंदा है क्योंकि असी पढ़ने हैं ना कि मूत पलीती कपड़ होए दे साबुन लईए ओ धोए भरिए मत पापां के संग ओ तो पै नामे के रंग वो नाम दे नाल ये मैला मन जेड़ा है ये निर्मल हो जांदा है पर नाम जपणा है पर किस दा जपना नाम साहिब जी बाणी विच कहिंदे ने वडड़े चाल चुलंब ले नावड़ा लईऐ किस कहिंदे ने पातशाह कहिंदे ते है ओ के अमृत वेले चाल चुलंबड़े अमृत वेला चालांगे उठ नाम जप निसबासर आराद कारा तुझे ना व्यापी नानक मिटे अपाद फिर कहिंदे ने कि किदा ना जपिए अमृत वेले उठ के किदा नाम जपना है क्योंकि अज ते नाम ही बड़े ने अज कईयां ने अपना नाम गोबिंद भी रखे किदा नाम जपना है नाम लिए परमेश्वर है पन्नन करण समरथ किंद ने उस परमेश्वर दा नाम जपना है जेड़ा पन्नन करण दी समरथा रखदा है जेड़ा बना भी सकदा है जेड़ा मिटा भी सकदा है ਸਭ ਕੋ ਕਾਲ ਸਭਨ ਕੋ ਕਰਤਾ ਰੋਗ ਦੋਖ ਦੁਸ਼ਟਨ ਕੋ ਹੰਤਾ ਇੱਕ ਚਿੱਤ ਜੈ ਇੱਕ ਛਿੰਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਜੇ ਸ਼ਰਨ ਆਉਣਾ ਹੈ ਤੇ ਉਸ ਮਾਲਕ ਦੀ ਸ਼ਰਨ ਵਿੱਚ ਆ। ਸਾਹਿਬ ਜੀ ਅੱਜ ਦੇ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੂ।
ਸੋਰਠ ਰਾਗ ਅੰਦਰ ਨੌਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਨ ਉਸ ਪ੍ਰਭੂ ਦੀ ਸ਼ਰਨ, ਉਸ ਦੀ ਸ਼ਰਨ ਵਿੱਚ ਆ, ਉਸ ਦੀ ਸਿਫਤ ਸਲਾਹ ਕਰਨੀ ਹੈ ਉਸ ਮਾਲਕ ਦੀ। ਕਿਉਂ ਉਸ ਦੀ ਸਿਫਤ ਸਲਾਹ ਕਰਨੀ ਹੈ ਪਾਤਸ਼ਾਹ? ਉਹਦੀ ਸਿਫਤ ਸਲਾਹ ਕਰਨ ਨਾਲ ਕੀ ਮਿਲ ਜਾਂਦਾ ਹੈ? ਤੇ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹਨ।
ਜੇ ਸਿਮਰਤ ਗਨਕਾ ਸੀ ਉਦਰੀ ਤਾਕੋ ਜਾਸੀ ਉਰਤਾਰੂ।
ਕਹਿੰਦੇ ਨੇ ਜਿਹਦਾ ਸਿਮਰਨ ਕਰਨ ਦੇ ਨਾਲ ਗਣਕਾ ਦਾ ਵੀ ਉਧਾਰ ਹੋ ਗਿਆ, ਨਾਮ ਜਪਣ ਦੇ ਨਾਲ ਉਹ ਗਣਕਾ ਜਿਹੜੀ ਕਿ ਵੇਸਵਾਸੀ ਇੱਕ ਇਖਲਾਕ ਤੋਂ ਗਿਰੀ ਹੋਈ ਸੀ, ਜਿਹੜੀ ਮਾਇਆ ਦੀ ਖਾਤਰ ਆਪਣਾ ਤਨ ਵੇਚਦੀ ਹੈ, ਉਸ ਨੂੰ ਨਾਮ ਦਿੱਤਾ ਜਾਂਦਾ ਵੇਸਵਾ। ਮਾਇਆ ਚਾਹੀਦੀ ਹੈ, ਇੱਜ਼ਤ ਨਹੀਂ ਚਾਹੀਦੀ ਧਨ ਦੀ ਖਾਤਰ, ਕਿਉਂਕਿ ਬੰਦਾ ਜਦੋਂ ਕਈ ਵਾਰੀ ਮਾਇਆ ਦੀ ਹਵਸ ਵਿੱਚ ਪੈ ਜਾਂਦਾ ਨਾ, ਉਸ ਵੇਲੇ ਉਹ ਹਰ ਚੀਜ਼ ਦਾ ਹੀ ਸੌਦਾ ਕਰਨ ਲੱਗ ਪੈਂਦਾ। ਮਾਇਆ ਦੀ ਹਵਸ ਐਸੀ ਹੈ। ਡਾਕਟਰ ਸਰ ਮੁਹੰਮਦ ਇਕਬਾਲ ਨੇ ਇੱਕ ਬੜੀ ਪਿਆਰੀ ਬਾਤ ਕਹੀ ਹੈ, ਉਹ ਕਹਿੰਦੇ ਨੇ, ਖੁਦਾਇਆ ਖੁਦਾ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ। ਖੁਦਾਇਆ ਹਵਸ ਕੇ ਬੰਦੇ, ਜਿਹੜੇ ਹਵਸਗੀਰ ਬੰਦੇ ਨੇ, ਜਿਨ੍ਹਾਂ ਦੇ ਅੰਦਰ ਮਾਇਆ ਦੀ ਹਵਸ ਹੈ, ਖੁਦਾਇਆ ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਉਹ ਵਫਾ ਦਾ ਸੌਦਾ ਕਰਦੇ ਨੇ। ਮਾਇਆ ਚਾਹੀਦੀ ਹੈ, ਹਰ ਚੀਜ਼ ਦਾ ਸੌਦਾ ਕਰਨਗੇ। ਹਵਸਗੀਰ ਬੰਦਾ ਜਿਹੜਾ ਉਹ ਹਰ ਚੀਜ਼ ਦਾ ਸੌਦਾ ਕਰੇਗਾ, ਉਹ ਆਪਣੀ ਜ਼ਮੀਰ ਦਾ ਸੌਦਾ ਕਰਦਾ, ਉਹ ਅਣਖ ਦਾ ਸੌਦਾ ਕਰਦਾ, ਉਹ ਗੈਰਤ ਦਾ ਸੌਦਾ ਕਰਦਾ। ਇੱਥੇ ਬਸ ਨਹੀਂ, ਉਹ ਦੇਸ਼ ਦਾ ਵੀ ਸੌਦਾ ਕਰ ਜਾਂਦੇ ਨੇ। ਹਵਸਗੀਰ ਬੰਦੇ ਜਿਹੜੇ ਨੇ ਉਹ ਦੇਸ਼ ਨੂੰ ਵੀ ਦਾਅ ਤੇ ਲਾ ਦਿੰਦੇ ਨੇ, ਪੈਸਾ ਚਾਹੀਦਾ, ਦੇਸ਼ ਰਹਿੰਦਾ ਰਹੇ, ਨਹੀਂ ਰਹਿੰਦਾ ਨਾ ਰਹੇ, ਹਰ ਚੀਜ਼ ਨੂੰ ਦਾਅ ਤੇ ਲਾ ਦੇਣਾ, ਹਰ ਚੀਜ਼ ਵੇਚ ਦੇਣੀ। ਇੱਥੇ ਬਸ ਨਹੀਂ, ਕਹਿੰਦੇ ਨੇ ਉਹ ਧਰਮ ਦਾ ਸੌਦਾ ਵੀ ਕਰਦੇ ਨੇ। ਕੇਵਲ ਧਰਮ ਦਾ ਸੌਦਾ ਨਹੀਂ ਕਰਦੇ, ਉਹ ਗੁਰੂ ਦਾ ਵੀ ਸੌਦਾ ਕਰ ਜਾਂਦੇ ਨੇ, ਉਹ ਵਾਹਿਗੁਰੂ ਦਾ ਸੌਦਾ ਵੀ ਕਰ ਜਾਂਦੇ ਨੇ। ਕੇਵਲ ਪੈਸਾ ਚਾਹੀਦਾ, ਹਰ ਚੀਜ਼ ਦਾ ਸੌਦਾ ਕਰਨਗੇ। ਖੁਦਾਇਆ ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ, ਉਹ ਤੇ ਰੱਬ ਦਾ ਵੀ ਸੌਦਾ ਕਰ ਜਾਂਦੇ ਨੇ। ਜਦੋਂ ਅੰਦਰ ਹਵਸ ਇੰਨੀ ਮਾਇਆ ਦੀ ਵੱਧ ਜਾਏ, ਦਾਸ ਨੇ ਇੱਕ ਵਾਰੀ ਕਿਹਾ ਸੀ ਕਿ ਜਿੱਥੇ ਹੱਠ ਹੰਕਾਰ ਨਾਲ ਮਿਲੇ ਸ਼ਕਤੀ, ਜਦੋਂ ਬੰਦੇ ਦੇ ਕੋਲ ਸ਼ਕਤੀ ਆਉਂਦੀ ਹੈ ਨਾ ਜੀ, ਉਦੋਂ ਫਿਰ ਉਹਨੂੰ ਰੱਬ ਵੀ ਭੁੱਲ ਜਾਂਦਾ, ਉਦੋਂ ਪਰਮਾਤਮਾ ਚੇਤੇ ਨਹੀਂ ਰਹਿੰਦਾ, ਉਹਨੂੰ ਮੌਤ ਦਾ ਭੈ ਵੀ ਨਹੀਂ ਜੇ ਰਹਿੰਦਾ ਕਿ ਮੈਂ ਇੱਕ ਦਿਨ ਚਲੇ ਜਾਣਾ ਸੰਸਾਰ ਤੋਂ। ਜਿੱਥੇ ਹੱਠ ਹੰਕਾਰ ਨਾਲ ਮਿਲੇ ਸ਼ਕਤੀ, ਉੱਥੇ ਫੁੱਲ ਕੀ ਹੈ, ਉੱਥੇ ਖਾਰ ਕੀ ਹੈ, ਉਹ ਫਿਰ ਇੰਨਾ ਹੰਕਾਰੀ ਹੋ ਜਾਂਦਾ, ਫੁੱਲਾਂ ਨੂੰ ਵੀ ਕੱਟੀ ਜਾਂਦਾ, ਕੰਡਿਆਂ ਨੂੰ ਤੇ ਕੱਟਣਾ ਹੀ ਸੀ, ਫੁੱਲ ਵੀ ਨਹੀਂ ਰਹਿਣ ਦਿੰਦਾ। ਜਿੱਥੇ ਹੱਠ ਹੰਕਾਰ ਨਾਲ ਮਿਲੇ ਸ਼ਕਤੀ, ਉੱਥੇ ਫੁੱਲ ਕੀ ਹੈ, ਉੱਥੇ ਖਾਰ ਕੀ ਹੈ, ਜਦੋਂ ਕਮਲਿਆਂ ਹੱਥ ਤਲਵਾਰ ਆ ਜਾਏ ਉੱਥੇ, ਜਿੱਥੇ ਹੱਠ ਹੰਕਾਰ ਨਾਲ ਮਿਲੇ ਸ਼ਕਤੀ ਉੱਥੇ ਜਿੱਤ ਕੀ ਏ ਉੱਥੇ ਹਾਰ ਕੀ ਏ ਜਿੱਥੇ ਕਮਲਿਆਂ ਹੱਥ ਤਲਵਾਰ ਆ ਜਾਏ ਉੱਥੇ ਫੁੱਲ ਕੀ ਏ ਉੱਥੇ ਖਾਰ ਕੀ ਏ ਜਿੱਥੇ ਮਾਇਆ ਦਾ ਮੋਹ ਮਹਾਨ ਹੋ ਜਾਏ ਉੱਥੇ ਦੇਸ਼ ਕੀ ਏ ਦੇਸ਼ ਪਿਆਰ ਕੀ ਏ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਏ ਉੱਥੇ ਚੋਰ ਕੀ ਏ ਚੌਂਕੀਦਾਰ ਕੀ ਏ ਉੱਥੇ ਤੇ ਸਾਰਾ ਹੀ ਸਭ ਕੁਝ ਦਾਅ ਤੇ ਲਾ ਦਿੰਦੇ ਨੇ ਸਾਰੇ ਰਲ ਜਾਂਦੇ ਨੇ ਕਿਉਂਕਿ ਮਾਇਆ ਦੀ ਇੰਨੀ ਹਵਸ ਹੈ ਤੇ ਇਸ ਦੇ ਅੰਦਰ ਵੀ ਮਾਇਆ ਦੀ ਹਵਸ ਜਿਸਨੇ ਗਲਾਨੀ ਵਾਲੇ ਪਾਸੇ ਤੋਰ ਦਿੱਤਾ ਪਰ ਰੱਬ ਦਾ ਪਿਆਰਾ ਕੋਈ ਆ ਗਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸਦਾ ਜ਼ਿਕਰ ਵੀ ਕੀਤਾ ਹੈ ਭਾਈ ਸਾਹਿਬ ਜੀ ਲਿਖਦੇ ਨੇ ਦਸਵੀਂ ਵਾਰ ਅੰਦਰ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ ਉਹਨੇ ਤੇ ਪਾਪਾਂ ਦਾ ਹਾਰ ਹੀ ਗਲ ਵਿੱਚ ਪਾ ਲਿਆ ਮਾਂ ਪੁਰਖ ਚਾਣ ਚੱਕ ਗਣਕਾ ਵਾੜੇ ਆਏ ਖਲੋਤਾ ਪਰ ਕੋਈ ਰੱਬ ਦਾ ਪਿਆਰਾ ਜੁੜੀ ਹੋਈ ਆਤਮਾ ਉਹ ਅਚਾਨਕ ਹੀ ਆ ਕੇ ਉਸਦੇ ਘਰ ਪਹੁੰਚ ਗਏ ਆਵਾਜ਼ ਮਾਰੀ ਪੁੱਤਰੀ ਮੈਂ ਇੱਥੇ ਰਹਿ ਸਕਦਾ ਬੱਚੀਏ ਮੈਂ ਇੱਥੇ ਰਾਤ ਕੱਟ ਸਕਦਾ ਤੇ ਅੱਖਾਂ ਨਮ ਹੋ ਗਈਆਂ ਜਾਰੋ ਜਾਰ ਰੋ ਪਈ ਹੱਥ ਜੁੜ ਗਏ ਤੇ ਮਹਾਂਪੁਰਸ਼ ਕਹਿਣ ਲੱਗੇ ਬੱਚੀਏ ਮੈਂ ਤੈਨੂੰ ਕੋਈ ਮਾੜਾ ਬਚਨ ਤੇ ਨਹੀਂ ਆਖਿਆ ਮੈਂ ਤੇ ਕੇਵਲ ਇਹੀ ਪੁੱਛਿਆ ਕਿ ਮੈਂ ਇੱਥੇ ਰਹਿ ਸਕਦਾ ਹੱਥ ਜੋੜ ਕੇ ਕਹਿਣ ਲੱਗੀ ਬਾਬਾ ਜੀ ਅੱਜ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਜਿਵੇਂ ਕਿਤੇ ਮੇਰੇ ਬਾਪ ਨੇ ਮੈਨੂੰ ਆਵਾਜ਼ ਮਾਰੀ ਹੋਵੇ ਮੈਨੂੰ ਬਾਪ ਦਾ ਪਿਆਰ ਮਿਲਿਆ ਹੋਵੇ ਇੱਥੇ ਤੇ ਸਾਰੇ ਸੌਦੇਬਾਜ਼ੀਆਂ ਕਰਨ ਵਾਲੇ ਆਉਂਦੇ ਨੇ ਹਵਸ ਦੇ ਸ਼ਿਕਾਰੀ ਆਉਂਦੇ ਨੇ ਪਰ ਪਹਿਲੀ ਵਾਰੀ ਕਿਸੇ ਨੇ ਇੰਨੀ ਨਿਰਮਲਤਾ ਦੇ ਨਾਲ ਮੈਨੂੰ ਆਵਾਜ਼ ਮਾਰ ਕੇ ਪੁੱਛਿਆ ਦੁਰਮਤ ਦੇਖ ਦਿਆਲ ਹੋਏ ਉਸ ਦੀ ਭੈੜੀ ਮਤ ਨੂੰ ਵੇਖ ਕੇ ਰਹਿਮਤ ਤੇ ਘਰ ਵਿੱਚ ਆ ਗਏ ਉਹ ਮਹਾਂਪੁਰਸ਼ ਹੱਥੋਂ ਉਸ ਨੂੰ ਦਿੱਤੋ ਨੂੰ ਤੋਤਾ ਆਪਣੇ ਕੋਲ ਇੱਕ ਤੋਤਾ ਸੀ ਤੇ ਉਸ ਨੂੰ ਦੇ ਦਿੱਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ ਖੇਲ ਗਿਆ ਤੋਂ ਭਾਵ ਹੈ ਚਲਾ ਗਿਆ ਅੱਗੇ ਰਾਮ ਦਾ ਨਾਮ ਉਪਦੇਸ਼ ਕਰਕੇ ਤੇ ਅੱਗੇ ਚਲਾ ਗਿਆ ਉਹ ਵਣਜ ਦੇ ਗਿਆ ਜਿਹਦੇ ਚ 100% ਨਫਾ ਹੀ ਨਫਾ ਨੁਕਸਾਨ ਕੋਈ ਨਹੀਂ ਔਰ ਕਹਿੰਦੇ ਨੇ ਲੋਭ ਲੱਗੀ ਤਿਸ ਤੋਤਿਓ ਰਾਤ ਦਿਨ ਉਸ ਨੂੰ ਰਾਮ ਦਾ ਨਾਮ ਹੁਣ ਸਿਖਾਉਂਦੀ ਹੈ ਰਾਤ ਦਿਨ ਉਹਦੇ ਨਾਲ ਰਾਮ ਦੇ ਨਾਮ ਦੀ ਗੱਲ ਕਰਦੀ ਹੈ ਬੋਲ ਰਾਮ ਰਾਮ ਰਾਤ ਦੇ ਕਰ ਪੜੇ ਸੋਤਾ ਦਿਨੇ ਰਾਤ ਉਸ ਨੂੰ ਰਾਮ ਦਾ ਨਾਮ ਸਿਖਾਉਂਦੀ ਹੈ ਪਤਿਤ ਉਦਾਰਣ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ ਪਤਤਾਂ ਦਾ ਉਧਾਰ ਕਰਨ ਵਾਲਾ ਰਾਮ ਦਾ ਨਾਮ ਜਿਹੜਾ ਕੋਈ ਵੀ ਪਾਪ ਭੈੜੀ ਮਤ ਨਹੀਂ ਰਹਿਣ ਦਿੰਦਾ ਜਿਹਦੇ ਨਾਲ ਸਾਰੇ ਪਾਪ ਮਿਟ ਜਾਂਦੇ ਨੇ ਇਹਦੇ ਵੀ ਪਾਪ ਮਿਟ ਗਏ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅੰਤ ਕਾਲ ਜਮ ਜਾਲ ਤੋੜ ਅੰਤ ਵੇਲੇ ਜਮਾਂ ਦਾ ਜਾਲ ਤੋੜ ਕੇ ਨਰਕੇ ਵਿੱਚ ਨਾ ਖਾਦ ਉਸ ਗੋਤਾ ਕਹਿੰਦੇ ਨੇ ਨਰਕਾਂ ਚ ਡੁੱਬਣ ਤੋਂ ਬਚ ਗਈ ਗਈ ਬੈਕੁੰਠ ਬਿਮਾਨ ਚੜ ਨਾਮ ਨਰਾਇਣ ਸ਼ੋਤ ਸ਼ੋਤਾ ਰੱਬ ਦਾ ਨਾਮ ਜਿਹੜਾ ਨਾ ਉਹਨੂੰ ਕਿਸੇ ਤਰ੍ਹਾਂ ਦੀ ਵੀ ਛੂਹ ਨਹੀਂ ਹੁੰਦੀ ਜਿਵੇਂ ਸੂਰਜ ਨਾ ਤੇ ਸੂਰਜ ਦੀਆਂ ਕਿਰਨਾਂ ਭਾਵੇਂ ਫੁੱਲ ਤੇ ਪੈਣ ਭਾਵੇਂ ਗੰਦਗੀ ਦੇ ਪੈਣ ਕਿਰਨਾਂ ਕਦੇ ਵੀ ਮੈਲੀਆਂ ਨਹੀਂ ਹੁੰਦੀਆਂ। ਇਸੇ ਤਰ੍ਹਾਂ ਰੱਬ ਦਾ ਨਾਮ ਉਹ ਸ਼ੋਤ ਅਸ਼ੋਤਾ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਥਾਉ ਨ ਥਾਵੇਂ ਮਾਣ ਮਨੋਤਾ। ਰਾਮ ਦਾ ਨਾਮ ਜਿਹੜਾ ਨਾ ਉਹ ਨਥਾਵਿਆਂ ਨੂੰ ਥਾਂ ਦੇ ਦਿੰਦਾ ਹੈ, ਨਮਾਣਿਆਂ ਨੂੰ ਮਾਣ ਦੇ ਦਿੰਦਾ ਹੈ। ਤੋ ਸਤਿਗੁਰੂ ਜੀ ਉਦਾਹਰਣ ਦਿੰਦੇ ਨੇ ਗਣਕਾ ਦੀ, ਕਹਿੰਦੇ ਨੇ ਜੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰ ਉਤਾਰੋ। ਕਹਿੰਦੇ ਨੇ ਜਿਸ ਮਾਲਕ ਦਾ ਸਿਮਰਨ ਕਰਨ ਦੇ ਨਾਲ ਗਣਕਾ ਦਾ ਪਾਰ ਉਤਾਰਾ ਹੋ ਗਿਆ, ਹੇ ਮਨਾ ਤੂੰ ਵੀ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਰੱਖ।
ਰਹਾਉ ਅਟਲ ਭਇਓ ਧਰੂਵ ਜਾਗੈ ਸਿਮਰਨਾ, ਹਰ ਨਿਰਭੈ ਪਦ ਪਾਇਆ।
ਇੱਕ ਉਦਾਹਰਣ ਹੋਰ ਦਿੱਤੀ, ਇਹ ਉਦਾਹਰਣ ਹੈ ਧਰੂਵ ਭਗਤ ਦੀ। ਅਸੀਂ ਦੋ ਭਗਤਾਂ ਦਾ ਜ਼ਿਕਰ ਕਰਨੇ ਆ, ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਲਾਦ ਜਪਿਓ ਹਰ ਜੈਸੇ। ਅਟਲ ਪਦਵੀ ਪ੍ਰਾਪਤ ਕਰ ਲਈ, ਭਾਵ ਜਿਹੜਾ ਕਦੇ ਥਾਂ ਨਿਸ਼ਚਲ ਹੈ, ਮਿਟਦਾ ਹੀ ਨਹੀਂ ਹੈ, ਉਸ ਥਾਂ ਤੇ ਪਹੁੰਚ ਗਿਆ। ਉਹ ਕਿਹੜਾ ਥਾਂ ਹੈ? ਉਸ ਪਰਮਾਤਮਾ ਦਾ ਰੂਪ ਹੋ ਗਿਆ, ਉਸ ਮਾਲਕ ਨੇ ਆਪਣਾ ਰੂਪ ਬਣਾ ਲਿਆ। ਜਿਵੇਂ ਕਬੀਰ ਜੀ ਕਹਿੰਦੇ ਨੇ ਨਾ, ਆਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਹੁਣ ਤੇ ਕੋਈ ਪਛਾਣ ਨਹੀਂ ਹੁੰਦੀ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਅਟਲ ਭਇਓ ਧਰੂਵ ਜਾਂ ਕੈ ਸਿਮਰਨ। ਜਿਹਦੇ ਸਿਮਰਨ ਦੇ ਨਾਲ ਧਰੂਵ ਭਗਤ ਜਿਹੜਾ ਸੀ ਉਹ ਵੀ ਅਮਰ ਹੋ ਗਿਆ। ਔਰ ਕਿਉਂ ਸਵਾਰਿਓ, ਇਹਦਾ ਵੀ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ। ਕਹਿੰਦੇ ਨੇ ਰਾਜਾ ਉਤਾਨਪਾਦ ਜਿਸ ਦੀਆਂ ਦੋ ਰਾਣੀਆਂ ਸਨ, ਸਰੂਚੀ ਤੇ ਸੁਨੀਤੀ, ਇੱਕ ਦੀ ਕੁੱਖ ਵਿੱਚੋਂ ਪੁੱਤਰ ਹੋਇਆ ਜਿਹਦਾ ਨਾਮ ਉੱਤਮ ਰੱਖਿਆ ਗਿਆ। ਸੁਨੀਤੀ ਦੀ ਕੁੱਖ ਵਿੱਚੋਂ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਨਾਮ ਧਰੂਵ ਰੱਖਿਆ ਗਿਆ। ਪਰ ਰਾਜਾ ਸੁਰੂਚੀ ਨੂੰ ਜ਼ਿਆਦਾ ਪਿਆਰ ਕਰਦਾ ਸੀ, ਉਸਦਾ ਪੁੱਤਰ ਗੋਦ ਵਿੱਚ ਬੈਠਦਾ ਤੇ ਧਰੂਵ ਦੇ ਮਨ ਵਿੱਚ ਵੀ ਆਇਆ ਕਿ ਮੈਂ ਵੀ ਆਪਣੇ ਬਾਪੂ ਦੀ ਗੋਦ ਵਿੱਚ ਬੈਠਾ। ਕਿਉਂਕਿ ਹਰੇਕ ਬੱਚੇ ਦੀ ਭਾਵਨਾ ਹੁੰਦੀ ਹੈ ਕਿ ਮੈਂ ਬਾਪ ਦੀ ਗੋਦ ਦਾ ਨਿੱਘ ਮਾਣਾ। ਇਹਦੀ ਵੀ ਮਨ ਵਿੱਚ ਆਈ ਤੇ ਹੱਸਦਾ ਹੱਸਦਾ ਬਾਹਰੋਂ ਆਇਆ, ਆ ਕੇ ਆਪਣੇ ਬਾਪੂ ਦੀ ਗੋਦ ਵਿੱਚ ਬੈਠ ਗਿਆ। ਭਾਈ ਸਾਹਿਬ ਜੀ ਲਿਖਦੇ ਨੇ, ਧਰੂਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਕਹਿੰਦੇ ਨੇ ਹੱਸਦਾ ਹੱਸਦਾ ਆਇਆ, ਬਾਪੂ ਨੇ ਗੋਦ ਵਿੱਚ ਬਿਠਾ ਲਿਆ। ਬਾਪੂ ਦਾ ਤੇ ਪੁੱਤਰ ਇਹਨਾਂ ਉਹਨੇ ਤੇ ਪਿਆਰ ਕਰਨਾ ਹੀ ਸੀ। ਉਸਨੇ ਪਿਆਰ ਨਾਲ ਸਿਰ ਪਲੋਸਿਆ, ਸਿਰ ਤੇ ਹੱਥ ਰੱਖਿਆ। ਪਰ ਰਾਣੀ ਜਿਹੜੀ ਸੀ ਨਾ, ਮਤਰੇਈ ਮਾਂ, ਇਹ ਅੰਦਰੋਂ ਸੜ ਕੇ ਸਵਾਹ ਹੋ ਗਈ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਕਹਿਣ ਲੱਗੀ, ਤੈਨੂੰ ਕੋਈ ਅਧਿਕਾਰ ਨਹੀਂ ਇਹਦੀ ਗੋਦ ਵਿੱਚ ਬਹਿਣ ਦਾ। ਜੇ ਤੂੰ ਇਹਦੀ ਗੋਦ ਵਿੱਚ ਬਹਿਣਾ ਸੀ, ਤੈਨੂੰ ਮੇਰੀ ਕੁੱਖ ਤੋਂ ਜਨਮ ਲੈਣਾ ਚਾਹੀਦਾ ਸੀ। ਤੈਨੂੰ ਕੋਈ ਅਧਿਕਾਰ ਨਹੀਂ ਇਹਦੀ ਗੋਦ ਵਿੱਚ ਬਹਿਣ ਦਾ। ਬਾਹੋਂ ਪਕੜ ਕੇ ਉਠਾ ਦਿੱਤਾ, ਮਨ ਵਿੱਚ ਰੋਸ ਮਤਰੇਈ ਕੀਤਾ। ਉਹਨੇ ਛੋਟਾ ਬੱਚਾ ਰੋਂਦਾ ਰੋਂਦਾ ਹੋਕੇ ਭਰਦਾ ਆਪਣੀ ਮਾਂ ਕੋਲ ਚਲਾ ਗਿਆ। ਡੋਲਿਕਾ ਮਾਂ ਪੁੱਛੇ, ਆਪਣੀ ਮਾਂ ਨੂੰ ਜਾ ਕੇ ਇੱਕ ਸਵਾਲ ਕਰਦਾ, ਤੂੰ ਸਵਾਣੀ ਹੈ ਕੇਸਰੀ ਤਾਂ। ਕਹਿਣ ਲੱਗਾ, ਮਾਂ ਮੈਨੂੰ ਇਹ ਦੱਸ, ਤੂੰ ਇੱਥੇ ਰਾਣੀ ਹੈ ਕਿ ਤੂੰ ਗੋਲੀ ਹੈ? ਤੇਰੇ ਨਾਲ ਜਿਹੜਾ ਵਿਹਾਰ ਹੁੰਦਾ ਉਹ ਤੇ ਗੋਲੀਆਂ ਵਾਲਾ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਰਾਣੀ ਨਹੀਂ, ਤੇਰੇ ਨਾਲ ਗੋਲੀਆਂ ਵਾਲਾ ਵਿਹਾਰ ਕਿਉਂ ਹੋ ਰਿਹਾ? ਤੇ ਰਾਣੀ ਨੇ ਜਵਾਬ ਦਿੱਤਾ, ਸਵਾਣੀ ਹਾਂ ਮੈਂ ਜਨਮ ਦੀ। ਕਹਿੰਦੀ, ਮੈਂ ਤੇ ਜਨਮ ਤੋਂ ਮੈਂ ਰਾਜੇ ਦੇ ਘਰ ਜਨਮ ਲਿਆ ਤੇ ਰਾਜੇ ਨਾਲ ਹੀ ਮੈਂ ਵਿਆਹੀ ਗਈ। ਪਰ ਮੇਰੇ ਕੋਲੋਂ ਇੱਕ ਬੜੀ ਭੁੱਲ ਹੋ ਗਈ, ਇੱਕ ਮੇਰੇ ਕੋਲ ਘਾਟ ਰਹਿ ਗਈ, ਬੜੀ ਅਵੱਗਿਆ ਹੋ ਗਈ। ਪੁੱਛਿਆ, ਉਹ ਕੀ? ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਹਿਣ ਲੱਗੀ, ਪੁੱਤ ਕੀ, ਮੈਂ ਨਾਮ ਨਾਲੋਂ ਟੁੱਟ ਗਈ, ਅੱਜ ਤਾਂ ਮੇਰਾ ਇਹ ਹਾਲ ਹੋ ਰਿਹਾ ਹੈ। ਨਾਮ ਨਾ ਭਗਤੀ ਕਰ ਮਾਂ ਦਰੜੀਤਾ, ਤੇ ਫਿਰ ਹੱਥ ਜੋੜ ਕੇ ਕਹਿੰਦਾ ਮਾਂ ਹੁਣ ਇਹ ਦੱਸ ਕਿ ਜਿਸ ਰਾਜ ਤੋਂ ਰਾਜ ਭਾਗ ਚੋਂ ਅੱਜ ਮੈਨੂੰ ਧੱਕੇ ਪਏ ਨੇ, ਇਹ ਕਿਵੇਂ ਪ੍ਰਾਪਤ ਹੋ ਸਕਦਾ ਹੈ? ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਇਹ ਦੱਸ ਕਿਆ ਜਿਹੜੇ ਅੱਜ ਸਾਰੇ ਦੁਸ਼ਮਣ ਬਣੇ ਫਿਰਦੇ ਨੇ, ਮਿੱਤਰ ਕਿਵੇਂ ਹੋਣਗੇ? ਕਿਸ ਤਰ੍ਹਾਂ ਰਾਜ ਮਿਲੇਗਾ, ਕਿਵੇਂ ਮਾਣ ਸਨਮਾਨ ਮਿਲੇਗਾ? ਕਿਉਂਕਿ ਇੱਕ ਗੱਲ ਯਾਦ ਰੱਖਿਓ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਉਸ ਇੱਕ ਨੂੰ ਆਪਣਾ ਬਣਾ ਲਈਏ ਨਾ ਤੇ ਸਾਰੇ ਆਪਣੇ ਹੋ ਜਾਂਦੇ ਨੇ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਤੇ ਮਾਂ ਨੇ ਜਵਾਬ ਦਿੱਤਾ, ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪੁਨੀਤਾ। ਕਹਿਣ ਲੱਗੀ ਪੁੱਤਰ, ਉਸ ਪਰਮੇਸ਼ਰ ਦੀ ਆਰਾਧਨਾ ਕੀਤਿਆਂ ਹੀ ਪਤਿਤ ਵੀ ਜਿਹੜੇ ਨੇ ਉਹ ਪੁਨੀਤ ਹੋ ਜਾਂਦੇ ਨੇ, ਪਾਪੀ ਵੀ ਪੁੰਨੀ ਬਣ ਜਾਂਦੇ ਨੇ। ਉਸ ਮਾਲਕ ਦਾ ਨਾਮ ਜਪਣਾ ਪੈਂਦਾ। ਬਾਹਰ ਚੱਲਿਆ ਕਰਨ ਤਪ, ਹੁਣ ਤਪ ਕਰਨ ਵਾਸਤੇ ਤੁਰ ਪਿਆ ਬਾਹਰ। ਮਨ ਬੈਰਾਗੀ ਹੋਏ ਤੀਤਾ, ਮਨ ਵਿੱਚ ਵੈਰਾਗ ਆ ਗਿਆ। ਨਾਰਦ ਮੁਨ ਉਪਦੇਸ਼ਿਆ, ਨਾਮ ਨਿਦਾਨ ਅਮਿਓ ਰਸ ਪੀਤਾ। ਨਾਰਦ ਜੀ ਨੇ ਉਪਦੇਸ਼ ਕਰ ਦਿੱਤਾ, ਨਾਮ ਦੀ ਦਾਤ ਮਿਲ ਗਈ। ਔਰ ਜਦੋਂ ਤੁਰਿਆ ਸੀ ਨਾ, ਪਿੱਛੋਂ ਰਾਜੇ ਸੱਦਿਆ, ਪਿੱਛੋਂ ਰਾਜੇ ਨੇ ਆਵਾਜ਼ ਮਾਰ ਲਈ, ਅਬ ਚਲ ਰਾਜ ਕਰੋ ਨਿਤ ਨੀਤਾ। ਕਹਿਣ ਲੱਗੇ ਆ ਬੇਟਾ, ਮੈਂ ਤੈਨੂੰ ਰਾਜ ਭਾਗ ਦੇ ਦਿੰਦਾ। ਤੇ ਮਨ ਵਿੱਚ ਆ ਗਿਆ, ਓਏ ਮਣਾ, ਅਜੇ ਤੇ ਨਾਮ ਸਿਮਰਨ ਹੀ ਤੁਰਿਆ ਤੇ ਰਾਜ ਭਾਗ ਵਾਲੇ ਪਹਿਲਾਂ ਹੀ ਵਾਜਾਂ ਮਾਰਨ ਲੱਗ ਪਏ। ਜੇ ਕਿਤੇ ਉਸ ਮਾਲਕ ਦੀ ਬੰਦਗੀ ਕੀਤੀ, ਤੈਨੂੰ ਇਸ ਲੋਕ ਦਾ ਨਹੀਂ ਪਰਲੋਕ ਦਾ ਵੀ ਰਾਜ ਮਿਲ ਜਾਏਗਾ, ਜਿਹੜਾ ਵੀ ਉਹਦੇ ਨਾਮ ਦੇ ਨਾਲ ਜੁੜ ਜਾਂਦਾ ਹੈ। ਉਹਨੂੰ ਕੇਵਲ ਫਿਰ ਇੱਥੇ ਰਾਜ ਭਾਗ ਵਿੱਚ ਨਹੀਂ ਉਸਦਾ ਸਤਿਕਾਰ ਹੁੰਦਾ, ਅੱਗੇ ਦਰਗਾਹ ਵਿੱਚ ਵੀ ਉਹਨੂੰ ਕੋਈ ਰੇ ਰਹਿ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸਭ ਦੇ, ਉਹਨਾਂ ਦਾ ਉੱਥੇ ਵੀ ਸਤਿਕਾਰ ਹੁੰਦਾ। ਹਾਰ ਚੱਲੇ ਗੁਰਮੁਖ ਜਗ ਜੀਤਾ, ਉਹ ਆਪਣਾ ਆਪ ਹਾਰ ਕੇ ਫਿਰ ਦੁਨੀਆ ਨੂੰ ਜਿੱਤ ਲੈਂਦੇ ਨੇ, ਪਰ ਕਿਹਦੇ ਨਾਲ? ਨਾਮ ਦੀ ਬਰਕਤ ਦੇ ਨਾਲ। ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਹੇ ਭਾਈ, ਉਸ ਪਰਮਾਤਮਾ ਨੂੰ ਸਿਮਰਨ ਕਰ ਜਿਸ ਦਾ ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਨਿਰਭੈ ਪਦ ਦੀ ਪ੍ਰਾਪਤੀ ਹੋ ਗਈ, ਅਟਲ ਪਦਵੀ ਦੀ ਪ੍ਰਾਪਤੀ ਹੋ ਗਈ। ਉਸ ਮਾਲਕ ਨੂੰ ਮਨਾ, ਤੂੰ ਵੀ ਮਨ ਵਿੱਚ ਸਿਮਰਿਆ ਕਰ।
ਦੁਖ ਹਰਤਾ ਇਹ ਬਿਦਕੂ ਸੁਆਮੀ, ਤੈ ਕਾਹੀ ਬਿਸਰਾਇਆ।
ਉਹ ਜਿਹੜਾ ਪਰਮਾਤਮਾ ਇਸ ਵਿਧੀ ਦੇ ਨਾਲ ਸਾਰਿਆਂ ਦੇ ਦੁੱਖ ਹਰ ਲੈਂਦਾ, ਦੁੱਖ ਨੇੜੇ ਨਹੀਂ ਆਉਂਦੇ, ਕਹਿੰਦੇ ਨੇ ਹੇ ਮਨਾ, ਤੂੰ ਕਿਉਂ ਉਸ ਨੂੰ ਵਿਸਾਰਿਆ ਹੈ?
ਜਬ ਹੀ ਸਰਨ ਗਹੀ ਕਿਰਪਾ ਨਿਤ, ਗਜ ਗਰਾਹ ਤੇ ਛੂਟਾ।
ਇੱਕ ਹੋਰ ਉਦਾਹਰਨ ਉਹਨੂੰ ਦੇ ਦਿੱਤੀ, ਕਹਿੰਦੇ ਨੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ। ਗਜ ਕਹਿੰਦੇ ਨੇ ਹਾਥੀ ਨੂੰ, ਹਾਥੀ ਨੂੰ ਜਦੋਂ ਕਿਤੇ ਸਰੋਵਰ ਵਿੱਚ ਤੰਦਵੇ ਨੇ ਫੜ ਲਿਆ ਤੇ ਹਾਥੀ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ, ਬੜਾ ਯਤਨ ਕੀਤਾ ਪਰ ਜਦੋਂ ਕੋਈ ਵਾਹ ਪੇਸ਼ ਨਾ ਗਈ, ਆਖਿਰਕਾਰ ਤੰਦਵਾ ਇਹਨੂੰ ਡੂੰਘੇ ਪਾਣੀ ਵਿੱਚ ਖਿੱਚ ਕੇ ਲਈ ਜਾ ਰਿਹਾ। ਉਸ ਵੇਲੇ ਫਿਰ ਇਹਦੇ ਅੰਦਰੋਂ ਪੁਕਾਰ ਨਿਕਲੀ, ਇਹਦੇ ਅੰਦਰੋਂ ਅਰਦਾਸ ਨਿਕਲੀ। ਤੇ ਅਰਦਾਸ ਸੱਚ ਜਾਣਿਓ ਜਦੋਂ ਅੰਦਰੋਂ ਨਿਕਲਦੀ ਹੈ ਨਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ। मुश्किल तो ये है कि बड़ी मुश्किल से होती है, जब अंदरों अरदास निकलती है ना फिर प्रवान जरूर हो जाती है, पर मुश्किल ये है कि अंदरों अरदास बंदे की निकलती नहीं, बंदे ने तो होर बड़े आसरे ने, किसी ने धियां पुत्रां दा भैन भरावां दा रिश्तेदारां दा धन दौलत दा मान सन्मान पदवियां दा आसरा बड़े आसरे लैके बैठा हुंदा है, अरदास भी करी जांदा है पर आसरा होर भी इसने लिया हुंदा है। अज साडा भी यह हाल है, मैं माफी मैं पहला मंग लवां, असी अरदासां भी करी जांदे आ पर दूजे पासे नाल माया दा भी नशा बड़ा है, गल चर्चा अमृत दी भी करनगे नाल शराब दियां बोतलां भी रखियां हुंदियां ने, कईयां ने मैं वेख्या घर विच गुरु ग्रंथ साहिब दा प्रकाश भी कीता हुंदा है पर बार भी वक्री बनाई हुंदी है, ते आए गए सारे ये भी वेखण कि मेरे वर्गा धर्मी भी कोई नहीं ते मेरे वर्गा सेवा करन वाला भी कोई नहीं, मैं तुहाडी आया गया दी सेवा भी करांगा, ये नहीं वेखणा कि मेरे गुरु नूं कीड़ी चीज़ चंगी लगती है कीड़ी नहीं। अज ते असीं इस पासे तुर पए आ, मैं एक थां वेख के हैरान हो गया कि एक गुरसिख बंदा ते उन्हें शराब का ठेका खोलना सी, शराब का ठेका खोलिया ते पहला अखंड पाठ कराया, बाहर खंडे भी लाए हुए कि पता लगे कि गुरसिखां दी दुकान है शराब का ठेका, अखंड पाठ कराया ते भाई जी ने अरदास की, हुण अरदास ते यही करनी सी कि इहदियां बोतलां बहुतियां विकण, इहदा कारोबार चंगा चले, होर अरदास की होगी, अरदास हुई तो उस तो बाद गुरमुख प्यारा उठ बैठा कहन लगा जी बड़ी कृपा हुई है, महाराज ने बड़ी कृपा की है ते मेरी ते तां तमन्ना पूरी हुंदी है गुरु घर दे वजीर ने चंगा होवे जे पहली बोतल यही लैण ते। अज इस पासे भी दसो की उत्थे कादा गुरमुख, असी किस पासे तुर पए, नहीं प्यारे हो एक पासा रखना पएगा, तो मेरे पातशाह जी बख्शिश कर देने जिन्हां ने नाम जपया अंदरों अरदास निकली हाथी दे भी, ते जदों अरदास निकली ना ते भाई साहब जी लिखते ने कि दुख तो गजिंद अरबिंद गयो भेट राख्यो तां के काजे चक्कर पान आन ग्रस्यो ग्राह जी, जद अरदास कीती ते उस परमात्मा ने तंदवे दियां तारां कट दित्तियां इस नूं आजाद करवा दिता। साहब कहिंदे ने ना कि बल छुटक्यो बंधन परे कछु ना हो त्यो पाए, कहो नानक अब ओट हर गज ज्यों होत सहाय, जदों कोई सहारा नहीं वाहिगुरु जिवें तुसीं हाथी नूं छडाया सी। ते एक गल याद रखियो, दो तरह दा बल हुंदा है, एक है आपन बल एक है परमात्म बल, अपना बल भी बंदे दा उदों कम करदा जी जदों परमात्मा दा बल नाल होवे, उन्ना चिर नहीं, परमात्मा का बल नाल होएगा। तुसी वेखिए कई बार डॉक्टर बड़ा सियाना होवे ना वह कहिंदा केवल दवाई ने नहीं जे काम करना नाल दुआ भी करो नाल अरदास भी करो उहदे अगे, और वह भी कहिंदे ने कि जब बात दवा से बन ना सके फिर बात दुआ से होती है, जब कामल मुर्शद मिलता है फिर बात खुदा से होती है। जब उहदा बल नाल मिल जाए ना तो फिर मेरे पातशाह जी कहिंदे ने बल होआ बंधन छुटे, जब ओदा बल मिल गया फिर सारे बंधन ही टुट गए, सब कुछ हो ते उपाए हुण सारे उपा काम करन लग पए। उही दवाइयां सन जिहड़ियां काम नहीं सन करदियां, ते जब ओदा बल नाल होवे ना फिर असीं कह दिंदे आ कि जब ओदी कृपा होवे फिर सवाह दी चूंडी तों वी आराम आ जांदा, क्यों जब ओदा बल नाल होवेगा, बल होआ बंधन छुटे सब कुछ हो ते उपाए, नानक सब कुछ तुमरे हाथ में तुम ही हो सहाय। साहब जी कहिंदे ने कि हे वाहिगुरु जिवें उस हाथी दा पार उतारा कीता जिस मालक ने, जब ही शरण गही कृपा निद गज ग्रह ते छूटा, ते अगे पातशाह जी की बख्शिश कर रहे हन,
महिमा नाम कहा लो बरनो राम कहत बंधन ते टूटा।
नाम दी महिमा मैं कित्थों तक बयान करा, ਬਸ ਉਹਦਾ ਨਾਮ ਲੈਣ ਦੀ ਲੋੜ ਸੀ, ਸਾਰੇ ਹੀ ਬੰਧਨ ਕੱਟੇ ਗਏ ਹਨ।
ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ।
ਉਹ ਅਜਾਮਲ ਪਾਪੀ ਜਿਹੜਾ ਬ੍ਰਾਹਮਣ ਸੀ ਤੇ ਬ੍ਰਾਹਮਣ ਤੋਂ ਮੁੜ ਕੇ ਉਸ ਵੇਸਵਾ ਗਮਣੀ ਹੋ ਗਿਆ, ਇਖਲਾਕ ਤੋਂ ਗਿਰ ਗਿਆ। ਉਸਨੇ ਵੇਸਵਾ ਨਾਲ ਸ਼ਾਦੀ ਵੀ ਕਰਾ ਲਈ, ਪਰ ਕੋਈ ਰੱਬ ਦਾ ਪਿਆਰਾ ਆਇਆ, ਉਹਨੇ ਆ ਕੇ ਕਹਿ ਦਿੱਤਾ ਉਹਦਾ ਪੁੱਤਰ ਹੋਇਆ ਤੇ ਕਹਿਣ ਲੱਗਾ ਇਹਦਾ ਨਾਂ ਨਰਾਇਣ ਰੱਖ। ਬਸ ਨਰਾਇਣ ਨਰਾਇਣ ਕਰਕੇ ਆਵਾਜ਼ ਮਾਰਦਾ ਰਿਹਾ ਤੇ ਹੌਲੀ ਹੌਲੀ ਉਸ ਨਰਾਇਣ ਦੇ ਨਾਲ ਸੰਬੰਧ ਜੁੜ ਗਿਆ। ਕਿਉਂਕਿ ਜਿਹੜੀ ਧਰਮ ਦੀ ਯਾਤਰਾ ਹੈ ਨਾ ਜੀ, ਇਹ ਬਾਹਰੋਂ ਅੰਦਰ ਨੂੰ ਹੈ। ਸੰਸਾਰ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ, ਲੇਕਿਨ ਧਰਮ ਦੀ ਯਾਤਰਾ ਬਾਹਰੋਂ ਅੰਦਰ ਨੂੰ ਹੈ। ਪਿਆਰਿਆ, ਜੇ ਤੂੰ ਬਾਹਰੋਂ ਮੱਥਾ ਟੇਕਣਾ ਤੇ ਇੱਕ ਗੱਲ ਯਾਦ ਰੱਖੀ, ਅਰਦਾਸ ਕਰੀ ਤੈਨੂੰ ਕਿਤੇ ਅੰਦਰੋਂ ਵੀ ਟੇਕਣ ਦੀ ਜਾਚ ਆ ਜਾਏ। ਜੇ ਤੂੰ ਬਾਹਰੋਂ ਆਪਣਾ ਤਨ ਝੁਕਾਨਾ ਤੇ ਅਰਦਾਸ ਕਰੀ ਕਿਤੇ ਤੈਨੂੰ ਅੰਦਰੋਂ ਵੀ ਝੁਕਾਉਣ ਦੀ ਜਾਚ ਆ ਜਾਏ। ਬਾਹਰੋਂ ਜੇ ਤੂੰ ਮਾਲਾ ਫੇਰਨਾ ਤੇ ਅਰਦਾਸ ਕਰੀ ਤੇਰੀ ਕਿਤੇ ਅੰਦਰ ਦੀ ਮਾਲਾ ਵੀ ਚੱਲ ਪਵੇ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕਹਿੰਦੇ ਨੇ ਕਿ ਉਸਨੇ ਨਰਾਇਣ ਕਹਿ ਕੇ ਆਵਾਜ਼ ਮਾਰਨੀ ਸ਼ੁਰੂ ਕੀਤੀ ਤੇ ਉਹਦਾ ਵੀ ਪਾਰ ਉਤਾਰਾ ਹੋ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ।
ਹੀ ਨਾਨਕ ਆਖ, ਤੂੰ ਵੀ ਮਨਾ ਉਸ ਪਰਮਾਤਮਾ ਨੂੰ ਚੇਤੇ ਕਰ, ਜੇ ਦੂਜਿਆਂ ਦਾ ਪਾਰ ਉਤਾਰਾ ਹੋ ਗਿਆ ਨਾ ਤੇ ਦੂਜਿਆਂ ਦੀਆਂ ਸਾਖੀਆਂ ਹੀ ਨਾ ਪੜਦਾ ਰਹੀ, ਤੂੰ ਵੀ ਚੇਤੇ ਕਰ ਕਿਤੇ ਤੇਰਾ ਵੀ ਪਾਰ ਉਤਾਰਾ ਹੋ ਜਾਏ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜੇ ਸ਼ਰਨ ਲੈਣੀ ਆ ਤੇ ਉਸ ਮਾਲਕ ਦੀ ਸ਼ਰਨ ਲੈ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਉਸ ਮਾਲਕ ਦੀ ਸ਼ਰਨ ਲੈ, ਉਹਦੀ ਸ਼ਰਨ ਲੈਣ ਦੇ ਨਾਲ ਕਦੇ ਵੀ ਦੁੱਖ ਨੇੜੇ ਨਹੀਂ ਆਉਂਦੇ। ਆਓ ਲੜੀਵਾਰ ਪਾਵਨ ਬਾਣੀ ਦੇ ਜੋ ਸ਼ਬਦ ਚੱਲੇ ਉਸ ਦੀ ਵਿਚਾਰ ਸਰਵਣ ਕਰੀਏ ਜੀ।
ਗੌਂਡ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਪਾਓ ਦੂਜਾ ਜਾਣ।
ਕਹਿੰਦੇ ਨੇ ਜਿੰਨੇ ਵੀ ਇੱਥੇ ਬਾਦਸ਼ਾਹ ਰਾਜੇ ਮਹਾਰਾਜੇ ਨੇ ਚੌਧਰੀ ਨੇ ਮਾਇਆ ਧਾਰੀ ਨੇ, ਕਹਿੰਦੇ ਨੇ ਇਹ ਸਾਰੇ ਹੀ ਇਸ ਜਗਤ ਤੋਂ ਇੱਕ ਦਿਨ ਚਲੇ ਜਾਣਗੇ। ਕਿਸੇ ਨੇ ਵੀ ਸਦੀਵੀ ਨਹੀਂ ਰਹਿਣਾ, ਕਿਉਂਕਿ ਇਹ ਜਗਤ ਹੈ ਹੀ ਝੂਠਾ ਹੈ। ਇਸ ਕਰਕੇ ਇੱਥੇ ਰਹਿਣ ਵਾਲੇ ਵੀ ਕਦੇ ਸਦੀਵੀ ਨਹੀਂ ਰਹਿ ਸਕਦੇ। ਇਹਨਾਂ ਸਾਰਿਆਂ ਨੂੰ ਸਦੀਵੀ ਨਾ ਸਮਝੀ, ਇਹਨਾਂ ਨੂੰ ਮਿੱਥ ਕਰਕੇ ਜਾਣਨਾ ਹੈ।
ਹਰਿ ਅਵਿਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਨ।
ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ, ਇਹ ਮੇਰੇ ਮਨਾ ਉਸ ਪਰਮਾਤਮਾ ਦਾ ਤੂੰ ਨਾਮ ਜਪ, ਉਹਨੇ ਹੀ ਸਦੀਵੀ ਰਹਿਣ ਵਾਲਾ ਹੈ। ਔਰ ਉਹਦਾ ਨਾਮ ਜਪਣ ਵਾਲਾ ਜਿਹੜਾ ਨਾ, ਉਹ ਹੀ ਉੱਥੇ ਦਰਗਾਹ ਵਿੱਚ ਵੀ ਪ੍ਰਵਾਨ ਹੁੰਦਾ। ਇਸ ਦਾ ਨਾਮ ਹੀ ਸਦੀਵੀ ਰਹਿਣ ਵਾਲਾ ਹੈ।
ਮੇਰੇ ਮਨ ਨਾਮ ਹਰੀ ਭਜ ਸਦਾ ਦੀ ਬਾਣ।
ਕਹਿੰਦੇ ਨੇ ਹੇ ਮੇਰੇ ਮਨਾ, ਉਸ ਹਰੀ ਦਾ ਨਾਮ ਭਜ, ਦੀਬਾਣ ਦਾ ਅਰਥ ਹੁੰਦਾ ਆਸਰਾ, ਉਹ ਨਾਮ ਹੀ ਸਾਰਿਆਂ ਦਾ ਆਸਰਾ ਹੈ।
ਜੋ ਹਰ ਮਹਿਲ ਪਾਵੈ ਗੁਰ ਬਚਨੀ ਤਿਸ ਜੇ ਵੜੇ ਅਵਰ ਨਾਹੀ ਕਿਸੈ ਦਾ ਤਾਣ।
ਕਹਿੰਦੇ ਨੇ ਜਿੰਨੇ ਗੁਰੂ ਦੇ ਬਚਨਾਂ ਤੇ ਤੁਰ ਕੇ ਉਸ ਹਰੀ ਦੇ ਘਰ ਤੱਕ ਜਿਹਦੀ ਪਹੁੰਚ ਹੋ ਗਈ ਹੈ ਨਾ, ਉਹਦੇ ਵਰਗਾ ਹੋਰ ਸੰਸਾਰ ਤੇ ਕੋਈ ਵੀ ਆਤਮਕ ਬਲ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਹੈ।
ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦਿਸ ਹੈ ਮਨ ਮੇਰੀ ਸਭ ਬਿਨਸ ਜਾਹੀ ਜਿਉ ਰੰਗ ਕੁਸੁੰਭ ਕਚਾਣ।
ਕਹਿੰਦੇ ਨੇ ਜਿੰਨੇ ਵੀ ਉੱਚੀਆਂ ਕੁਲਾਂ ਵਾਲੇ ਮਾਇਆ ਵਾਲੇ ਮਿਲਖਵੰਤ ਕਹਿੰਦੇ ਨੇ ਜਗੀਰਦਾਰ, ਜਿੰਨੇ ਵੀ ਵੱਡੇ ਵੱਡੇ ਲੋਕ ਤੈਨੂੰ ਦਿਸਦੇ ਨੇ ਨਾ, ਇਹ ਸਾਰੇ ਇੱਕ ਦਿਨ ਬਿਨਸ ਜਾਣਗੇ। ਇਸ ਤਰ੍ਹਾਂ ਜਿਵੇਂ ਕੁਸੰਭ ਦਾ ਰੰਗ ਕੱਚਾ ਹੁੰਦਾ ਨਾ, ਕੁਸੁੰਬੇ ਦਾ ਰੰਗ, ਤੇ ਉਹ ਬਹੁਤਾ ਤੇਰ ਟਿਕ ਨਹੀਂ ਸਕਦਾ, ਇੱਕ ਦਿਨ ਉਸਨੇ ਖਤਮ ਹੋ ਜਾਣਾ। ਕਹਿੰਦੇ ਨੇ ਇਸੇ ਤਰ੍ਹਾਂ ਹੀ ਇਹ ਜਿਹੜੇ ਨੇ ਨਾ, ਇਹ ਵੀ ਇੱਕ ਦਿਨ ਮਿਟ ਜਾਣਗੇ, ਖਤਮ ਹੋ ਜਾਣਗੇ। ਦੋ ਹੀ ਰੰਗ ਨੇ, ਇੱਕ ਹੈ ਮਜੀਠ ਦਾ ਰੰਗ, ਦੂਜਾ ਹੈ ਕੁਸੁੰਬੜੇ ਦਾ ਰੰਗ। ਮਜੀਠ ਦਾ ਰੰਗ ਜਿਹੜਾ ਨਾ ਉਹ ਪੱਕਾ, ਕਸੁੰਬੜੇ ਦਾ ਰੰਗ ਕੱਚਾ ਹੈ। ਮਾਇਆ ਦਾ ਰੰਗ ਜਿਹੜਾ ਹੈ ਇਹ ਕਸੁੰਬੜੇ ਦਾ ਰੰਗ ਹੈ, ਤੇ ਨਾਮ ਦਾ ਰੰਗ ਇਹ ਮਜੀਠ ਦਾ ਰੰਗ ਹੈ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ ਉਹ ਕਦੇ ਨਹੀਂ ਉਤਰਦਾ, ਪਰ ਮਾਇਆ ਦਾ ਰੰਗ ਬਹੁਤਾ ਦੇਰ ਟਿਕਦਾ ਨਹੀਂ, ਇੱਕ ਦਿਨ ਇਹ ਰੰਗ ਉਤਰ ਜਾਂਦਾ ਹੈ। ਕਹਿੰਦੇ ਨੇ ਜਿੰਨੇ ਵੀ ਹੈਣ ਇਹਨਾਂ ਸਾਰਿਆਂ ਨੂੰ ਕਸੁੰਬੜੇ ਦਾ ਕੱਚਾ ਰੰਗ ਕਰਕੇ ਜਾਣਨਾ ਹੈ।
ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ, ਜਿਤ ਹਰ ਦਰਗ ਹੈ ਪਾਵਹਿ ਤੂੰ ਮਾਣ।
ਹਰ ਸਤ ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਹ ਹੀ ਮੇਰੇ ਮਨਾਂ ਉਸ ਮਾਲਕ ਨੂੰ ਚੇਤੇ ਕਰ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਹੜਾ ਸਦਾ ਥਿਰ ਰਹਿਣ ਵਾਲਾ ਹੈ, ਔਰ ਉਹਦਾ ਨਾਮ ਸਿਮਰਨ ਦੇ ਨਾਲ ਤੈਨੂੰ ਵੀ ਦਰਗਾਹ ਦੇ ਵਿੱਚ ਮਾਣ ਦੀ ਪ੍ਰਾਪਤੀ ਹੋਵੇਗੀ।
ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਧਿਆਵੈ ਸੋ ਪ੍ਰਧਾਨ।
ਕਹਿੰਦੇ ਨੇ ਕਿ ਚਾਰ ਵਰਨ ਨੇ ਜਿਨ੍ਹਾਂ ਦਾ ਅਸੀਂ ਅਕਸਰ ਜ਼ਿਕਰ ਪੜ੍ਹਦੇ ਹਾਂ, ਬ੍ਰਾਹਮਣ ਖੱਤਰੀ ਸੂਦ ਵੈਸ, ਚਾਰ ਆਸ਼ਰਮ ਨੇ। ਚਾਰ ਆਸ਼ਰਮ ਕਿਹੜੇ ਕਿਹੜੇ ਨੇ? ਉਹਨਾਂ ਦੇ ਵਿੱਚ ਹੈ ਕਿ ਮਨੁੱਖ ਦੀ ਉਮਰ ਦੇ ਜਿਹੜੇ ਪਹਿਲੇ 25 ਸਾਲ ਨੇ ਉਹ ਬ੍ਰਹਮਚਾਰੀ ਦੇ ਨੇ। ਉਹਦੇ ਵਿੱਚ ਹਿੰਦੂ ਮਤ ਅਨੁਸਾਰ ਕਿ ਬ੍ਰਹਮਚਾਰੀ ਧਾਰਨ ਕਰਨਾ, ਵੇਦਾਂ ਦਾ ਪਾਠ ਕਰਨਾ, ਜਨੇਊ ਧਾਰਨ ਕਰਨਾ, ਔਰ ਇਸ ਤੋਂ ਅਗਲੇ 25 ਸਾਲ ਜਿਹੜੇ ਨੇ ਉਹ ਗ੍ਰਿਸ਼ਤ ਦੇ ਨੇ। ਇਸ ਤੋਂ ਅਗਲੇ 25 ਸਾਲ ਜਿਹੜੇ ਨੇ 50 ਤੋਂ ਲੈ ਕੇ ਤੇ 75 ਸਾਲ ਤੱਕ, 50 ਤੋਂ ਲੈ ਕੇ ਜਿਹੜੇ 75 ਸਾਲ ਤੱਕ ਨੇ ਨਾ, ਇਹ ਅਗਲੇ ਜਿਹੜੇ 25 ਸਾਲ ਨੇ, ਇਹਨਾਂ ਦੇ ਵਿੱਚ ਆ ਜਾਂਦਾ ਵਾਣਪ੍ਰਸਤੀ। ਵਾਣਪ੍ਰਸਤੀ ਭਾਵ ਜੰਗਲਾਂ ਦੇ ਵਿੱਚ ਰਹਿਣਾ, ਉੱਥੇ ਜਾ ਕੇ ਤੇ ਫਲ ਪੱਤੇ ਆਦਿਕ ਖਾ ਕੇ ਗੁਜ਼ਾਰਾ ਕਰਨਾ, ਤੇ ਉਸ ਤੋਂ ਲਾਸਟ ਜਿਹੜੇ ਨੇ ਉਹ ਨੇ ਸੰਨਿਆਸੀ। ਉਹ ਹੈ ਸੰਨਿਆਸ, ਉਹਦੇ ਵਿੱਚ ਕੇਵਲ ਭਿੱਖਿਆ ਮੰਗ ਕੇ ਖਾਣੀ ਹੈ। ਇਹ ਚਾਰ ਆਸ਼ਰਮ ਮੰਨੇ ਗਏ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਜਿਹੜਾ ਨਾਮ ਦੇ ਨਾਲ ਜੁੜ ਗਿਆ ਨਾ, ਸਾਹਿਬ ਜੀ ਕਹਿੰਦੇ ਨੇ ਸਾਰਿਆਂ ਦੇ ਵਿੱਚੋਂ ਨਾਮ ਦੀ ਪ੍ਰਧਾਨਤਾ ਹੈ। ਇੱਥੇ ਕੇਵਲ ਜਿਹੜਾ ਨਾਮ ਨਾਲ ਜੁੜ ਗਿਆ ਉਹ ਹੀ ਸਾਰਿਆਂ ਤੋਂ ਪ੍ਰਧਾਨ ਹੈ, ਉਸ ਦੀ ਪ੍ਰਧਾਨਤਾ ਹੀ ਮੰਨੀ ਗਈ ਹੈ।
ਜਿਉਂ ਚੰਦਨ ਨਿਕਟ ਵਸੈ ਹਿਰਡ ਬੱਬੂੜਾ, ਤਿਉਂ ਸਤਸੰਗਤ ਮੇਲਾ ਪਦਤ ਪਰਵਾਣਾ।
ਜਿਵੇਂ ਚੰਦਨ ਦੇ ਨੇੜੇ ਅਰਿੰਡ ਦਾ ਦਰਖਤ ਹੋਵੇ ਨਾ, ਤੇ ਉਹ ਵਿਚਾਰਾ ਬੱਬੂੜਾ ਭਾਵ ਵਿਚਾਰਾ ਉਹ ਚੰਦਨ ਦਾ ਪ੍ਰਭਾਵ ਕਬੂਲ ਕਰ ਲੈਂਦਾ, ਇਸੇ ਤਰ੍ਹਾਂ ਹੀ ਸਤਸੰਗ ਵਿੱਚ ਜਿਹੜੇ ਆਉਂਦੇ ਨੇ ਉਹਨਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਹੈ।
ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦਾ ਵਸਿਆ ਭਗਵਾਨ।
ਉਹ ਹੀ ਸਾਰਿਆਂ ਤੋਂ ਉੱਚਾ ਤੇ ਸੁੱਚਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਨਾਮ ਦੁਆਰਾ ਜਿਹਦੀ ਨਾਮੀ ਦੇ ਨਾਲ ਸਾਂਝ ਪੈ ਗਈ ਹੈ।
ਜਨ ਨਾਨਕ ਤਿਸ ਕੀ ਚਰਨ ਪਖਾਲਾ, ਜੋ ਹਰ ਜਨ ਨੀਚ ਜਾਤ ਸੇਵ ਕਾਣ।
ਸਾਹਿਬ ਜੀ ਕਹਿੰਦੇ ਨੇ ਹੇ ਨਾਨਕ, ਮੈਂ ਉਹਨਾਂ ਦੇ ਚਰਨ ਧੋਂਦਾ ਹਾਂ। ਕਿੰਨਾ ਦੇ? ਭਾਵੇਂ ਕੋਈ ਨੀਵੀਂ ਜਾਤ ਵਾਲਾ ਵੀ ਹੈ, ਇੱਥੇ ਜਾਤ ਦੀ ਕੋਈ ਗੱਲ ਨਹੀਂ ਹੈ, ਭਾਵੇਂ ਕੋਈ ਨੀਵੀਂ ਜਾਤ ਵਾਲਾ ਵੀ ਨਾ, ਜਿਹੜਾ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ, ਜਿਹੜਾ ਉਹਦੇ ਨਾਮ ਵਿੱਚ ਜੁੜ ਗਿਆ, ਸੇਵਾ ਕਰਦਾ, ਕਹਿੰਦੇ ਨੇ ਮੈਂ ਉਹਦੇ ਚਰਨ ਤੋਂ ਧੋਂਦਾ ਹਾਂ, ਚਰਨ ਪਖਾਲਦਾ ਹਾਂ, ਭਾਵ ਮੈਂ ਉਹਦੇ ਚਰਨ ਧੋਂਦਾ ਹਾਂ ਜਿਹੜਾ ਨਾਮ ਨਾਲ ਜੁੜ ਗਿਆ। ਇੱਥੇ ਕੋਈ ਵੀ ਨਾਮ ਤੋਂ ਬਗੈਰ ਹੋਰ ਕਿਸੇ ਦੀ ਵੀ ਮਹਾਨਤਾ ਨਹੀਂ ਹੈ। ਤੋ ਸਿੱਖ ਨੇ ਨਾਮ ਦੇ ਨਾਲ ਜੁੜਨਾ, ਨਾਮ ਦੁਆਰਾ ਨਾਮੀ ਨਾਲ ਸੰਬੰਧ ਬਣਦਾ। ਇੱਕ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਸਤਿਗੁਰੂ ਜੀ ਨੇ ਸਾਨੂੰ ਨਾਮ ਦਿੱਤਾ, ਕਿਉਂਕਿ ਨਾਮ ਸਦੀਵੀ ਰਹਿੰਦਾ। ਔਰ ਇੱਕ ਗੱਲ ਯਾਦ ਰੱਖਿਓ, ਜਿਹੜਾ ਨਾਮ ਨਾਲ ਜੁੜ ਗਿਆ ਉਹ ਵੀ ਸਦੀਵੀ ਰਹਿੰਦਾ ਜੇ, ਉਹ ਵੀ ਕਦੇ ਉਹਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਂਦਾ। ਸਤਿਗੁਰੂ ਜੀ ਨੇ ਪਤਾ ਕਿੱਡੀ ਕਿਰਪਾ ਕੀਤੀ ਸਾਨੂੰ ਨਾਮ ਦੀ ਦਾਤ ਦੇ ਕੇ ਨਾ, ਹੁਣ ਮਾਇਆ ਤਾਂ ਹੋਰ ਲੋਕਾਂ ਕੋਲ ਵੀ ਬੜੀ ਹੈ, ਕੋਠੀਆਂ ਕਾਰਾਂ ਸਾਰਿਆਂ ਕੋਲ ਬੜੀਆਂ ਨੇ, ਪਰ ਸਿੱਖ ਦੀ ਕੀ ਮਹਾਨਤਾ ਹੈ? ਸਿੱਖ ਕੋਲ ਮਾਇਆ ਵੀ ਹੈ ਪਰ ਸਿੱਖ ਕੋਲ ਨਾਮ ਵੀ ਹੈ, ਸਿੱਖ ਕੋਲ ਨਾਲ ਨਾਮ ਵੀ ਹੈ। ਔਰ ਨਾਮ ਜਿਹਦੇ ਕੋਲ ਹੈ ਨਾ, ਉਹਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਂਦਾ। ਸਤਿਗੁਰੂ ਜੀ ਨੇ ਏਡੀ ਮਹਾਨ ਕਿਰਪਾ ਕਰ ਦਿੱਤੀ ਕਿ ਸਿੱਖ ਦੇ ਅੰਦਰੋਂ ਮੌਤ ਦਾ ਭੈ ਖਤਮ ਕਰ ਦਿੱਤਾ। ਦੇਹ ਅਨਿੱਤ ਨਾ ਨਿੱਤ ਰਹੇ, ਇਹ ਸਰੀਰ ਵੀ ਨਹੀਂ ਰਹਿਣਾ, ਸਰੀਰ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਅੱਜ ਕਿਉਂ ਸਿੱਖ ਆਪਣੇ ਆਪ ਨੂੰ ਜੋਖਮ ਵਿੱਚ ਵੀ ਪਾ ਕੇ ਲੇਕਿਨ ਜਸ ਖੱਟਦਾ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਇੱਥੋਂ ਸਿੱਖ ਜਸ ਖੱਟ ਕੇ ਜਾਂਦਾ, ਮੌਤ ਦਾ ਭੈ ਦੂਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਸਾਹਿਬ ਜੀ ਇੱਕ ਮੰਗ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਕੋਲੋਂ, ਕਹਿੰਦੇ ਨੇ ਆਪ ਹੱਥ ਦੇ ਮੁਝੇ ਅਭਰੀਏ, ਕਹਿੰਦੇ ਨੇ ਹੇ ਵਾਹਿਗੁਰੂ ਮੈਨੂੰ ਹੱਥ ਦੇ ਕੇ ਬਚਾ ਲੈ। ਕਿਹਦੇ ਤੋਂ ਬਚਾ ਲੈ? ਮੌਤ ਤੋਂ ਨਹੀਂ ਡਰਦੇ? ਮੌਤ ਤੋਂ ਡਰਦੇ ਹੁੰਦੇ ਤੇ ਫਿਰ ਇਹ ਕਿਉਂ ਕਹਿੰਦੇ ਕਿ ਪਾਤਸ਼ਾਹ ਜੀ ਆਪ ਮੰਗਦੇ ਨੇ ਮੌਤ? ਔਰ ਕਹਿੰਦੇ ਨੇ ਨਿਸ਼ਚੇ ਕਰ ਆਪਣੀ ਜੀਤ ਕਰੋ, ਦੇਹ ਸ਼ਿਵਾਵਰ ਮੋਹੀ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ, ਔਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤੋ ਉਚਰੋ, ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀਰਣ ਮੈਂ ਤਬ ਜੂਝ ਮਰੋ। ਉਹ ਤਾਂ ਕਹਿੰਦੇ ਨੇ ਸ਼ਸਤਰਾਂ ਸਿਓ ਅਤ ਹੀਰਣ ਭੀਤਰ ਜੂਝ ਮਰੋ, ਤੋ ਸਾਚ ਭਤੀਜੇ, ਮੈਂ ਤੇ ਸ਼ਸਤਰਾਂ ਦੇ ਨਾਲ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋ ਜਾਵਾਂ। ਇਹ ਮੰਗ ਮੰਗਦੇ ਨੇ, ਫਿਰ ਇਹ ਕਿਉਂ ਕਹਿ ਦਿੱਤਾ ਕਿ ਆਪ ਹੱਥ ਦੇ ਮੁਝੇ ਭਰੀਏ? ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਹੱਥ ਦੇ ਮੁਝੇ ਭਰੀਏ, ਮਰਨ ਕਾਲ ਕਾ ਤ੍ਰਾਸ ਨਵਰੀਏ। ਕਹਿੰਦੇ ਨੇ ਹੇ ਵਾਹਿਗੁਰੂ ਤੇਰਾ ਵਿਧਾਨ ਹੈ, ਮੌਤ ਤੇ ਆਉਣੀ ਹੈ, ਮੈਂ ਮੌਤ ਤੋਂ ਨਹੀਂ ਘਬਰਾਉਂਦਾ, ਪਰ ਕਿਰਪਾ ਕਰੀ ਮੌਤ ਦਾ ਭੈ ਨਾ ਆਵੇ, ਮੈਨੂੰ ਮੌਤ ਦਾ ਡਰ ਨਾ ਆਵੇ। ਔਰ ਏਡੀ ਕਿਰਪਾ ਕਰ ਦਿੱਤੀ ਸਤਿਗੁਰੂ ਜੀ ਨੇ ਕਿ ਅੰਦਰੋਂ ਮੌਤ ਦਾ ਭੈ ਖਤਮ ਕਰ ਦਿੱਤਾ, ਕੇਵਲ ਵੱਡਿਆਂ ਚੋਂ ਨਹੀਂ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਕਹਿ ਕੇ ਸਮਾਪਤੀ ਕਰੀਏ। ਉਹ ਕਹਿੰਦੇ ਨੇ ਜਿਉਣਾ ਹੋ ਗਿਆ, ਤੁਰਨਾ ਹੋ ਗਿਆ ਮੁਸ਼ਕਲ ਮਨੁੱਖਤਾ ਲਈ, ਜਦੋਂ ਕੱਚ ਖਿਲਾਰਿਆ ਕੱਚਿਆਂ ਨੇ, ਅੱਜ ਵੀ ਬੜਾ ਕੱਚ ਖਿਲਾਰਿਆ ਜਾ ਰਿਹਾ। ਤੁਰਨਾ ਹੋ ਗਿਆ ਮੁਸ਼ਕਲ ਮਨੁੱਖਤਾ ਲਈ, ਜਦੋਂ ਕੱਚ ਖਿਲਾਰਿਆ ਕੱਚਿਆਂ ਨੇ, ਦਿੱਤੇ ਹੱਕ ਹੰਕਾਰ ਇਨਸਾਫ ਨੂੰ ਬਹੁਤ ਗੋਤੇ, ਡੋਬ ਡੋਬ ਕੇ ਜ਼ੁਲਮ ਚ ਬਚਿਆਂ ਨੇ, ਫਿਰ ਜੋਸ਼ ਵਿੱਚ ਦਰਵੇਸ਼ਾਂ ਦਾ ਰੋਹ ਆਇਆ, ਝੂਠ ਤਾਂ ਹੀ ਵੰਗਾਰਿਆ ਸੱਚਿਆਂ ਨੇ, ਦੁਨੀਆਂ ਉੱਤੇ ਬਜ਼ੁਰਗ ਨਹੀਂ ਕਰ ਸਕੇ ਜੋ ਜੋ ਕੀਤੀ ਦਸਮੇਸ਼ ਦੇ ਬੱਚਿਆਂ ਨੇ। ਇਹਦਾ ਕਾਰਨ ਕੀ ਸੀ ਕਿ ਅੰਦਰੋਂ ਤ੍ਰਾਸ ਖਤਮ ਹੋ ਗਿਆ, ਭੈ ਖਤਮ ਹੋ ਗਿਆ। ਔਰ ਇਸੇ ਕਰਕੇ ਕਹਿੰਦੇ ਨੇ ਕਿ ਬਸਤੀ ਇੱਕ ਸਿਰ ਲੱਥਾਂ ਦੀ ਜਿਹੀ ਵਸੀ, ਸਾਹਿਬ ਨੇ ਕਿਰਪਾ ਕਰ ਦਿੱਤੀ, ਇਹ ਸਿਰ ਲੱਥਾਂ ਦੀ ਬਸਤੀ ਹੈ ਜਿਹਦਾ ਵਿਸ਼ਵਾਸ ਬਾਣੀ ਤੇ, ਮਾਨੋ ਅੱਗ ਦੇ ਮੰਦਰ ਦੀ ਨੀਂਹ ਰੱਖੀਏ ਪਾਣੀ ਤੇ। ਪਰ ਮੈਂ ਇੱਕ ਬੇਨਤੀ ਕਰਾਂ, ਅੱਜ ਨਾ ਲੋੜ ਹੈ ਸਾਨੂੰ ਏਕੇ ਦੀ। ਬੜਾ ਯਤਨ ਕੀਤਾ ਗਿਆ, ਤੁਹਾਡੇ ਸਿਰਾਂ ਦੇ ਮੁੱਲ ਪਾ ਪਾ ਕੇ ਵੀ ਵੇਖ ਲਿਆ, ਬੜਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਖਤਮ ਕੀਤਾ ਜਾਏ, ਪਰ ਨਹੀਂ ਖਤਮ ਹੋ ਸਕੇ, ਅੱਜ ਫਿਰ ਲੋੜ ਹੈ। ਕਹਿੰਦੇ ਨੇ ਕਿ ਸਿੱਖ ਕਦੇ ਨਹੀਂ ਖਤਮ ਹੁੰਦਾ, ਜਦੋਂ ਖਤਮ ਹੁੰਦਾ ਫੁੱਟ ਕਰਕੇ ਹੁੰਦਾ। ਸਾਡੀ ਬਾਹਾਂ ਜਹਾਨ ਤੋਂ ਵੱਖਰੀ ਹੈ, ਅਸੀਂ ਜਨਮ ਖੰਡੇ ਧਾਰੋਂ ਧਾਰਿਆ ਏ, ਸਾਡੀ ਸ਼ਾਂਤੀ ਤੇ ਮੂੰਹ ਮੌਤ ਬੋਲੀ, ਸਿਦਕ ਜਿੱਤਿਆ ਏ ਆਰਾ ਹਾਰਿਆ ਏ, ਵੇਖੋ ਵੀਰਤਾ ਕਿਸੇ ਜੇ ਪੱਗ ਲਾਈ, ਅਸਾਂ ਉਸ ਦਾ ਸਿਰ ਉਤਾਰਿਆ ਏ, ਸਾਨੂੰ ਮੌਤ ਮਰ ਜਾਣੀ ਨਹੀਂ ਮਾਰ ਸਕਦੀ, ਜਦੋਂ ਮਾਰਿਆ ਫੁੱਟ ਨੇ ਮਾਰਿਆ ਏ, ਸਾਡੇ ਵਿੱਚ ਕਿਤੇ ਫੁੱਟ ਨਾ ਆ ਜਾਏ, ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ। ਇੱਕ ਅਦੀਬ ਕਹਿੰਦਾ ਕਿ ਵਕਤ ਕੀ ਫਿਕਰ ਕਰਨ ਦਾ, ਕਿਆਮਤ ਆਉਣ ਵਾਲੀ ਹੈ, ਤੇਰੀ ਬਰਬਾਦੀਓ ਕੇ ਮਸ਼ਵਰੇ ਹੈ ਆਸਮਾਨੋਂ ਮੇਂ। ਬੜੇ ਯਤਨ ਕੀਤੇ ਜਾ ਰਹੇ ਨੇ, ਵਕਤ ਕੀ ਫਿਕਰ ਕਰਨਾ ਦਾ, ਕਿਆਮਤ ਆਉਣ ਵਾਲੀ ਹੈ, ਤੇਰੀ ਬਰਬਾਦੀਓ ਕੇ ਮਸ਼ਵਰੇ ਹੈ ਆਸਮਾਨੋਂ ਮੇਂ, ਅਗਰ ਅਬ ਨਾ ਸਮਝੋਗੇ ਤੋ ਮਿਟ ਜਾਓਗੇ ਕਾਫਲੇ ਵਾਲੋ, ਤੁਹਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋਂ ਮੇਂ। ਅੱਜ ਲੋੜ ਹੈ ਸਾਨੂੰ ਸੰਭਲਣ ਦੀ, ਜੇ ਤੁਸੀਂ ਤਰਤੀਬ ਵਿੱਚ ਤੁਰ ਪਏ, ਤਰਾਨਾ ਬਦਲ ਜਾਏਗਾ, ਦੁਸ਼ਮਣ ਬਦਲ ਜਾਵਣਗੇ, ਯਰਾਨਾ ਬਦਲ ਜਾਏਗਾ, ਤੁਸੀਂ ਜੇ ਏਕਤਾ ਰੱਖੀ ਤੇ ਡੁੱਲੇ ਖੂਨ ਦਾ ਸਦਕਾ, ਇੱਕ ਇਨਕਲਾਬ ਹੈ ਆਉਣਾ, ਜ਼ਮਾਨਾ ਬਦਲ ਜਾਏਗਾ, ਸਮਾਂ ਆਵੇਗਾ, ਪਰ ਲੋੜ ਹੈ ਸਾਨੂੰ ਏਕਤਾ ਰੱਖਣ ਦੀ। ਔਰ ਏਕਤਾ ਕਿਸ ਤਰ੍ਹਾਂ? ਏਕੇ ਦੇ ਵਿੱਚ ਰਹੀਏ। ਬਸਤੀ ਇੱਕ ਸਿਰ ਲੱਥਾਂ ਦੀ ਜਿਹੀ ਵਸੀ, ਜਿਉਣਾ ਹਰੇਕ ਨਮਾਣੇ ਨੂੰ ਰਾਸ ਆਇਆ, ਜੀਵਣ ਜਾਚ ਆ ਗਈ ਜਿਉਣ ਜੋਗਿਆਂ ਨੂੰ, ਆਈ ਮੌਤ ਨਾ ਉਹਦਾ ਤਰਾਸ ਆਇਆ, ਮੌਤ ਤੇ ਆਈ ਪਰ ਉਹਦਾ ਤਰਾਸ ਕੋਈ ਨਹੀਂ ਆਇਆ। ਇਹ ਕਾਰਨ ਕੀ ਸੀ ਕਿ ਅੰਦਰ ਨਾਮ ਦੀ ਕਣੀ ਸੀ। ਅਸੀਂ ਨਾਮ ਨਾਲ ਜੁੜੀਏ, ਨਾਮ ਨਾਲ ਜੁੜ ਕੇ ਨਾਮੀ ਨਾਲ ਜੁੜਾਂਗੇ, ਔਰ ਨਾਮੀ ਨਾਲ ਜੁੜ ਗਏ ਫਿਰ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਫੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ, ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਵਾਜ਼ ਮਾਰ ਕੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਮਾਨਯੋਗ ਬੀਬੀ ਜਗੀਰ ਕੌਰ ਦੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸਾਰੇ ਪ੍ਰਬੰਧ ਦਾ ਧੰਨਵਾਦ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓ ਸਭ ਤੇ ਉੱਚਾ, ਸਭ ਤੇ ਸੁੱਚਾ, ਜਾ ਕੇ ਹਿਰਦਾ ਵਸਿਆ ਭਗਵਾਨ, ਜਨ ਨਾਨਕ ਦਿਸਕੇ ਚਰਨ ਪਖਾਲਾ, ਜੋ ਹਰ ਜਨ ਨੀਚ ਜਾਤ ਸੇਵਕਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।